ਗੁਰਮੁਖ ਤੇ ਪ੍ਰਵਾਨ ਪਾਏ ਜਿਹੜੇ ਗੁਰਮੁਖ ਨੇ ਉਹਨਾਂ ਦਾ ਤੇ ਸਭ ਕੁਝ ਹੀ ਪ੍ਰਵਾਨ ਹੁੰਦਾ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਸਤਿਗੁਰੂ ਅੱਗੇ ਦੱਸਦੇ ਹਨ,
ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ।
ਲੋ ਭਾਈ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੇ ਵੀ ਵਾਹਿਗੁਰੂ ਭੁੱਲਦਾ ਨਹੀਂ ਹੈ, ਚਾਹੇ ਉਹ ਸੁੱਤੇ ਨੇ ਚਾਹੇ ਜਾਗਦੇ ਨੇ, ਹਰ ਵੇਲੇ ਸਵਾਸਾਂ ਦੇ ਨਾਲ ਸਿਮਰਨ ਹੁੰਦਾ ਰਹਿੰਦਾ। ਤੇ ਫਿਰ ਭਾਈ ਦੱਸੋ, ਉਹਨਾਂ ਦੇ ਸੌਣ ਤੇ ਜਾਗਣ ਵਿੱਚ ਕੀ ਫਰਕ ਰਹਿ ਗਿਆ? ਜਦੋਂ ਸੁੱਤਿਆਂ ਵੀ ਸਿਮਰਨ ਹੁੰਦਾ ਹੈ, ਜਾਗਦਿਆਂ ਵੀ ਸਿਮਰਨ ਹੁੰਦਾ ਹੈ, ਫਿਰ ਤੇ ਸੌਣ ਜਾਗਣ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਗੁਰਮੁਖਾਂ ਦਾ ਸੌਣਾ ਤੇ ਜਾਗਣਾ ਇੱਕ ਬਰਾਬਰੀ ਹੋ ਜਾਂਦਾ ਹੈ, ਕਿਉਂਕਿ ਉਹ ਸੁਰਤ ਹਮੇਸ਼ਾ ਲਈ ਸਿਮਰਨ ਵਿੱਚ ਜੁੜੀ ਹੁੰਦੀ ਹੈ। ਤੇ ਉਹ ਗੁਰਮੁਖ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਨੂੰ ਸਵਾਸ ਗ੍ਰਾਸ ਕਦੇ ਵੀ ਵਾਹਿਗੁਰੂ ਭੁੱਲਦਾ ਨਹੀਂ ਹੈ, ਤੇ ਪੂਰੇ ਪੁਰਖ ਪ੍ਰਧਾਨ। ਬਈ ਉਹ ਪੂਰਨ ਪੁਰਖ ਤੇ ਪ੍ਰਧਾਨ ਸਾਰਿਆਂ ਤੋਂ ਉੱਤਮ ਤੇ ਸਾਰਿਆਂ ਤੋਂ ਵੱਡੇ ਤੇ ਸਾਰਿਆਂ ਤੋਂ ਮੁਖੀ ਬਣ ਜਾਂਦੇ ਹਨ।
ਕਰਮੀ ਸਤਿਗੁਰ ਪਾਈਐ ਅਨੰਦਨ ਲੱਗੈ ਧਿਆਨ।
ਹਜ਼ੂਰ ਫਰਮਾਉਂਦੇ ਨੇ ਭਾਈ, ਵਾਹਿਗੁਰੂ ਦੀ ਕਰਮੀ ਕਰਮ ਬਖਸ਼ੀ ਦੁਆਰਾ, ਉਸ ਵਾਹਿਗੁਰੂ ਦੀ ਰਹਿਮਤ ਦੁਆਰਾ ਸਤਿਗੁਰੂ ਪ੍ਰਾਪਤ ਹੋ ਜਾਂਦੇ ਨੇ, ਤੇ ਸਤਿਗੁਰੂ ਦੇ ਮਿਲਣ ਕਰਕੇ ਅਨੰਦਨ ਲੱਗੈ ਧਿਆਨ। ਉਹਨਾਂ ਦਾ ਧਿਆਨ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ।
ਦਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਿਨ ਕੀ ਸੰਗਤ ਮਿਲ ਰਹਾ, ਬਈ ਮੇਰਾ ਤੇ ਜੀ ਕਰਦਾ ਹੈ ਵੀ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਮੈਂ ਵੀ ਮਿਲਿਆ ਰਹਾਂ। ਦਰਗਹਿ ਪਾਈ ਮਾਨ, ਕਿਉਂਕਿ ਇਹਦੇ ਨਾਲ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰ ਲਈਦਾ ਹੈ।
ਸੌਂਦੇ ਵਾਹ ਵਾਹ ਉਚਰਾ ਹੈ ਉੱਠਦੇ ਪੀ ਵਾਹ ਕਰੇਨ।
ਲੋ, ਇਹ ਹੈ ਗੁਰਮੁਖਾਂ ਦੀ ਅਵਸਥਾ, ਜਦੋਂ ਸੌਂਦੇ ਨੇ ਉਸ ਵੇਲੇ ਵੀ ਉਹ ਵਾਹਿਗੁਰੂ 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 ਉਚਾਰਨ ਕਰਦੇ ਹਨ, ਉੱਠਦੇ ਪੀ ਵਾਹ ਕਰੇਨ, ਤੇ ਜਦੋਂ ਉੱਠਦੇ ਨੇ ਉਸ ਵੇਲੇ ਵੀ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੁੰਦਾ ਹੈ। ਇਹਦਾ ਮਤਲਬ ਇਹ ਹੈ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਸੌਣ ਤੋਂ ਪਹਿਲਾਂ ਵੀ ਸਾਨੂੰ ਜਿੰਨਾ ਚਿਰ ਤੱਕ ਨੀਂਦ ਨਹੀਂ ਆਉਂਦੀ ਤੇ ਉਨਾ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਤੇ ਫਿਰ ਜਦੋਂ ਜਾਗਣ ਦਾ ਸਮਾਂ ਹੁੰਦਾ ਹੈ ਉਸ ਵੇਲੇ ਤੁਹਾਡੀ ਰਸਨਾ ਤੇ ਵਾਹਿਗੁਰੂ ਨਾਮ ਹੋਵੇਗਾ। ਕਿਉਂਕਿ ਇਹ ਇੱਕ ਐਸਾ ਨਿਯਮ ਹੈ ਵੀ ਜਿਹੜੇ ਖਿਆਲ ਨੂੰ ਲੈ ਕੇ ਅਸੀਂ ਰਾਤ ਨੂੰ ਸੌਂਦੇ ਹਾਂ ਨਾ, ਤੇ ਜਾਗਣ ਵੇਲੇ ਉਹੀ ਖਿਆਲ ਤੁਹਾਡੇ ਸਾਹਮਣੇ ਪਹਿਲਾਂ ਆਵੇਗਾ। ਜੇ ਕੋਈ ਸਾਡੇ ਮਨ ਦੇ ਵਿੱਚ ਕੋਈ ਬਿਜ਼ਨਸ ਦਾ, ਕੋਈ ਮਾਇਆ ਦਾ ਜਾਂ ਕੋਈ ਹੋਰ ਦੁਨਿਆਵੀ ਕਾਰ ਵਿਹਾਰ ਦਾ ਖਿਆਲ ਆਵੇਗਾ ਸੁੱਤਿਆਂ ਹੋਇਆਂ, ਅਤੇ ਜਾਗਣ ਜਦੋਂ ਅੱਖ ਖੁੱਲ੍ਹੇਗੀ ਫਿਰ ਵੀ ਧਿਆਨ ਉਸੇ ਪਾਸੇ ਵੱਲ ਹੋਵੇਗਾ। ਇਸੇ ਲਈ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਬਈ ਤੁਸੀਂ ਸੌਣ ਵੇਲੇ ਵੀ ਠੀਕ ਹੈ, ਕੰਮ ਕਾਰ ਤਾਂ ਕਰਨਾ ਹੈ, ਪਰ ਜਦੋਂ ਤੁਸੀਂ ਆਪਣੇ ਘਰ ਵਿੱਚ ਆ ਕੇ ਸੌਂਦੇ ਹੋ ਤੇ ਰਹਿ ਰਾਜ ਸਾਹਿਬ ਕੀਰਤਨ ਸੋਹਲੇ ਦਾ ਪਾਠ ਕਰਕੇ ਬਰਾਜਦੇ ਹੋ, ਉਸ ਵੇਲੇ ਸਿਮਰਨ ਕਰੋ, ਤਾਂ ਕਿ ਤੁਹਾਡੇ ਵੀ ਉਹ ਸਵਾਸਾਂ ਦੇ ਵਿੱਚ ਸੁਰਤ ਵਿੱਚ ਸਿਮਰਨ ਦਾ ਸੰਬੰਧ ਜੁੜ ਜਾਵੇ। ਕਿਉਂਕਿ ਸੁਰਤ ਸ਼ਬਦ ਪਵਸਾਗਰ ਤਰੀਆ, ਜਦੋਂ ਸੁਰਤ ਨਾਲ ਸ਼ਬਦ ਦਾ ਸੰਬੰਧ ਹੋਵੇਗਾ ਤੇ ਫਿਰ ਹੀ ਪਵਸਾਗਰ ਤੋਂ ਤਰਿਆ ਜਾਂਦਾ ਨਾ। ਜਦੋਂ ਸੁਰਤ ਨਾਲ ਸ਼ਬਦ ਦਾ ਸੰਬੰਧ ਜੁੜ ਜਾਂਦਾ ਹੈ ਤੇ ਫਿਰ ਸੁੱਤਿਆਂ ਵੀ ਸਿਮਰਨ ਹੋਵੇਗਾ ਤੇ ਜਾਗਦਿਆਂ ਵੀ ਸਿਮਰਨ ਹੁੰਦਾ ਰਹੇਗਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਸੌਂਦੇ ਵਾਹ ਵਾਹ ਉਚਰੈ, ਗੁਰਮੁਖ ਸੌਂਦੇ ਵੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਨੇ ਤੇ ਉੱਠਦੇ ਵੀ ਪਾਈ ਉਹਨਾਂ ਦੇ ਮੂੰਹੋਂ ਪਹਿਲਾਂ ਵਾਹਿਗੁਰੂ ਨਿਕਲਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਨ।
ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਵੀ ਉਜਲ ਹੋ ਜਾਂਦੇ ਨੇ ਜੇ ਨਿਤ ਉੱਠ ਸੰਭਾਲੇਨ। ਭਾਈ, ਜਿਹੜੇ ਹਮੇਸ਼ਾ ਉੱਠ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਦੇ ਨੇ, ਭਾਵ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਦਾ ਸਿਮਰਨ ਕਰਦੇ ਹਨ।
ਮਹੱਲਾ ਚੌਥਾ, ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ।
ਤੇ ਹੁਣ ਸਤਿਗੁਰੂ ਦੇ ਚਰਨਾਂ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਨੇ, ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ। ਬਈ ਤੁਸੀਂ ਆਪਣੇ ਸਤਿਗੁਰੂ ਦੀ ਸੇਵਾ ਕਰੋ ਤੇ ਸਤਿਗੁਰੂ ਦੀ ਸੇਵਾ ਕਰਕੇ ਹੀ ਪਾਈਐ ਨਾਮ ਅਪਾਰ, ਤੇ ਉਸ ਅਪਾਰ ਪ੍ਰਭੂ ਦਾ ਨਾਮ ਪ੍ਰਾਪਤ ਕਰੀਦਾ ਹੈ। ਭਾਵ ਜਿਹੜਾ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੇਵਾ ਕਰਦਾ ਹੈ ਤੇ ਸਤਿਗੁਰੂ ਪ੍ਰਸੰਨ ਹੋ ਕੇ ਉਸਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ।
ਭਉ ਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭਉ ਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾਰੋ ਦਾਤਾ ਵਾਹਿਗੁਰੂ ਗੁਰੂ ਸਰੂਪ ਧਾਰਨ ਕਰਕੇ ਇਹ ਦਾਤਾਂ ਬਖਸ਼ਿਸ਼ ਕਰਦਾ ਹੈ। ਉਹ ਦਾਤਾਂ ਕਿਹੜੀਆਂ ਨੇ? ਉਹ ਹੈ ਸੇਵਾ ਸਿਮਰਨ ਦੀਆਂ। ਹਰ ਦਾਤ ਕਰੇ ਦਾਤਾਰ, ਉਹ ਦਾਤਾ ਵਾਹਿਗੁਰੂ ਸੇਵਾ ਸਿਮਰਨ ਦੀਆਂ ਦਾਤਾਂ ਗੁਰਮੁਖਾਂ ਨੂੰ ਬਖਸ਼ਿਸ਼ ਕਰਦਾ ਹੈ। ਇਸ ਦਾ ਸਦਕਾ ਹੀ ਭਉ ਜਲ ਡੁੱਬਦਿਆਂ ਕੱਢ ਲਏ, ਉਹ ਇਸ ਭਾਵ ਸਾਗਰ ਦੇ ਵਿੱਚ ਡੁੱਬਦਿਆਂ ਹੋਇਆਂ ਨੂੰ ਅਕਾਲ ਪੁਰਖ ਵਾਹਿਗੁਰੂ ਬਾਹਰ ਕੱਢ ਲੈਂਦਾ ਹੈ।
ਧੰਨ ਧੰਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸ਼ਾਹ ਧੰਤਾ ਯੋਗ ਨੇ, ਮਨ ਬਾਣੀ ਸਰੀਰ ਕਰਕੇ ਉਹ ਗੁਰਮੁਖ ਮਹਾਂਪੁਰਖ ਧੰਤਾ ਯੋਗ ਨੇ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਂ ਕੇ ਕੰਮਾਂ, ਜੇ ਨਾਮ ਕਰੇ ਵਪਾਰ। ਤੇ ਜਿਹੜੇ ਭਾਈ ਨਾਮ ਰਾਹੀਂ ਵਪਾਰ ਕਰਦੇ ਨੇ, ਕਿਉਂਕਿ ਨਾਮ ਮੰਮੀ ਨੂੰ ਸਿਹਾਰੀ ਹੈ, ਵੀ ਜਿਹੜੇ ਨਾਮ ਰਾਹੀਂ ਵਪਾਰ ਕਰਦੇ ਨੇ। ਨਾਮ ਰਾਹੀਂ ਵਪਾਰ ਕਾਹਦਾ ਹੁੰਦਾ? ਨਾਮ ਰਾਹੀਂ ਨਾਮ ਦਾ ਹੀ ਵਪਾਰ ਹੁੰਦਾ। ਜਿਵੇਂ ਮਾਇਆ ਨਾਲ ਮਾਇਆ ਦਾ ਵਪਾਰ ਹੁੰਦਾ, ਇਸੇ ਤਰ੍ਹਾਂ ਨਾਮ ਦੇ ਨਾਲ ਗੁਰਮੁਖ ਨਾਮ ਦਾ ਹੀ ਵਪਾਰ ਕਰਦੇ ਨੇ। ਉਹ ਵਪਾਰ ਕੀ ਹੈ? ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਮੁਖ ਐਸਾ ਨਾਮ ਰਾਹੀਂ ਨਾਮ ਦਾ ਵਪਾਰ ਕਰਦੇ ਹਨ।
ਵਣਜਾਰੇ ਸਿੱਖ ਆਵਦੇ ਸ਼ਬਦ ਲੰਘਾਵਣ ਹਾਰ।
ਲੋ ਬਹੁਤ ਸਾਰੇ ਜਿਹੜੇ ਵਣਜਾਰੇ ਸਿੱਖ ਨੇ ਤੇ ਉਹ ਸਤਿਗੁਰੂ ਦੇ ਪਾਸ ਆਉਂਦੇ ਨੇ, ਜਿਹੜੇ ਛੋਟੇ ਵਪਾਰੀਆਂ ਦੇ ਰੂਪ ਦੇ ਵਿੱਚ ਬੇਅੰਤ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਪਾਸ ਆਉਂਦੇ ਨੇ, ਕਿਉਂਕਿ ਸ਼ਾਹ ਤੇ ਉਹ ਮਹਾਂਪੁਰਖ ਨੇ ਜਿਹੜੇ ਸੁਆਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਪਰ ਵਣਜਾਰੇ ਉਹ ਸਿੱਖ ਨੇ ਜਿਹੜੇ ਨਾਮ ਦਾ ਸੌਦਾ ਖਰੀਦਣ ਵਾਸਤੇ ਸਤਿਗੁਰੂ ਦੇ ਪਾਸ ਆਉਂਦੇ ਨੇ, ਸ਼ਬਦ ਲੰਘਾਵਣ ਹਾਰ। ਤੇ ਭਾਈ ਸਤਿਗੁਰੂ ਗੁਰੂ ਸ਼ਬਦ ਦੀ ਦਾਤ ਬਖਸ਼ਿਸ਼ ਕਰਕੇ ਤੇ ਲੰਘਾਵਣ ਹਾਰ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ।
ਜਨ ਨਾਨਕ ਜਿਨ ਕਉ ਕਿਰਪਾ ਭਈ ਤਿਨ ਸੇਵਿਆ ਸਿਰਜਣ ਹਾਰ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ, ਤਿਨ ਸੇਵਿਆ ਸਿਰਜਣ ਹਾਰ, ਤੇ ਫਿਰ ਉਹਨਾਂ ਨੇ ਉਹ ਸਿਰਜਣ ਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੈ।
ਪੌੜੀ ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ।
ਲੋ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਨਿਸ਼ਚੇ ਕਰਕੇ ਤੇ ਉਹ ਜਨ ਗੁਰਮੁਖ ਪਿਆਰੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਬਣ ਜਾਂਦੇ ਹਨ। ਸੱਚ ਸੱਚਾ ਜਿਨੀ ਅਰਾਧਿਆ, ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਅਥਵਾ ਉਹਦੇ ਨਾਮ ਨੂੰ ਅਰਾਧਿਆ ਹੈ।
ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਗੁਰਮੁਖ ਖੋਜ ਟੰਡੋਲਿਆ, ਵੀ ਜਿਨ੍ਹਾਂ ਨੇ ਗੁਰੂ ਦੁਆਰਾ ਆਪਣੇ ਅੰਦਰੋਂ ਖੋਜ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਟੰਡੋਲਿਆ ਦਾ ਅਰਥ ਵੀ ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਨੇ ਅੰਤਰ ਆਤਮਾ ਖੋਜ ਕਰਕੇ ਵਿਚਾਰ ਕਰਕੇ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ, ਤੇ ਅੰਦਰੋਂ ਹੀ ਸੱਚ ਲੱਭਿਆ, ਤੇ ਫਿਰ ਉਹਨਾਂ ਨੂੰ ਅੰਦਰੋਂ ਹੀ ਉਹ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਲੱਭ ਗਿਆ। ਕਿਉਂਕਿ ਸਾਡੇ ਸਰੀਰ ਦੇ ਅੰਦਰ ਹੀ ਬਹੁਤ ਕੁਝ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੈ। ਸਤਿਗੁਰੂ ਨੇ ਇਹ ਵੀ ਲਿਖਿਆ ਹੈ, ਗੁਰਮਤਿ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ। ਇਸ ਸਰੀਰ ਰੂਪੀ ਨਗਰੀ ਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਇੱਕ ਕੀਮਤੀ ਪਦਾਰਥ ਵੀ ਹੈ। ਇਸ ਦੇ ਨਾਲ ਹੀ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ। ਨਾਮ ਵੀ ਸਾਡੇ ਅੰਦਰ ਹੈ ਤੇ ਨਾਮੀ ਅਕਾਲ ਪੁਰਖ ਵੀ ਸਾਡੇ ਅੰਦਰੇ ਵਸ ਰਿਹਾ ਹੈ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੁਆਰਾ ਆਪਣੇ ਅੰਦਰੋਂ ਖੋਜ ਕੇ ਨਾਮ ਨੂੰ ਟੰਡੋਲਿਆ ਦਾ ਅਰਥ ਪ੍ਰਗਟ ਕਰ ਲਿਆ ਹੈ, ਤੇ ਫਿਰ ਉਹਨਾਂ ਨੇ ਆਪਣੇ ਅੰਦਰੋਂ ਹੀ ਸੱਚ ਸਰੂਪ ਵਾਹਿਗੁਰੂ ਨੂੰ ਵੀ ਲੱਭ ਲਿਆ, ਪ੍ਰਾਪਤ ਕਰ ਲਿਆ।
ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚ ਨਿਸ਼ਚੇ ਕਰਕੇ ਜਿਨ੍ਹਾਂ ਨੇ ਸੱਚੇ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਕਾਲ ਕੰਟਕ ਮਾਰ ਤਿਨੀ ਸਾਧਿਆ ਤੇ ਫਿਰ ਉਹਨਾਂ ਨੇ ਕੰਟਕ ਦਾ ਅਰਥ ਕੰਡੇ ਵਾਂਗੂ ਰੜਕਣ ਵਾਲਾ, ਕੰਡੇ ਵਾਂਗੂ ਚੁਭਣ ਵਾਲਾ ਜਿਹੜਾ ਦੁੱਖਦਾਇਕ ਕਾਲ ਸੀ ਉਹ ਉਹਨਾਂ ਨੇ ਮਾਰ ਕੇ ਸਾਧ ਲਿਆ, ਭਾਵ ਉਸ ਨੂੰ ਮਾਰ ਕੇ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਲਈ।
ਸੱਚ ਸੱਚਾ ਸਬਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਦਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਸੱਚਾ ਸਬਦੂ ਵੱਡਾ ਹੈ। ਸੱਚ ਨਿਸ਼ਚੇ ਕਰਕੇ ਭਾਈ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਸਭ ਤੋਂ ਵੱਡਾ ਹੈ। ਸੱਚ ਸੇਵਨ ਸੇ ਸੱਚ ਰਲਾਦਿਆ, ਜਿਹੜੇ ਉਹ ਸੱਚ ਸਰੂਪ ਵਾਹਿਗੁਰੂ ਨੂੰ ਸੇਵਦੇ ਨੇ, ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ, ਸੇ ਸੱਚ ਰਲਾਦਿਆ ਤੇ ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਸੱਚ ਸਰੂਪ ਦੇ ਨਾਲ ਰਲਾ ਲੈਂਦਾ ਹੈ।
ਸੱਚ ਸੱਚੇ ਨੂੰ ਸਾਬਾਸ ਹੈ, ਸੱਚ ਸੱਚਾ ਸੇਵ ਫਲਾਦਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਸੱਚੇ ਨੂੰ ਸਾਬਾਸ ਹੈ, ਵੀ ਸੱਚ ਨਿਸ਼ਚੇ ਕਰਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਾਬਾਸ਼ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਫਰੀਨ ਹੈ, ਉਸ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ। ਸੱਚ ਸੱਚਾ ਸੇਵ ਫਲਾਦਿਆ, ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ ਉਹ ਸੱਚਾ ਸੇਵ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ, ਫੁਲਾਦਿਆ ਤੇ ਫਿਰ ਉਹਨਾਂ ਨੇ ਭਾਈ ਜਿਹੜੇ ਬ੍ਰਹਮ ਗਿਆਨ ਤੇ ਮੁਕਤੀ ਦੇ ਫਲ ਪ੍ਰਾਪਤ ਕਰ ਲਏ।
ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਣ ਪਰਮਾਏ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਫਿਰ ਗੁਰਮੁਖਾਂ ਤੇ ਮਨਮੁਖਾਂ ਦੀ ਹੀ ਵਿਵੇਚਨਾ ਕਰਦੇ ਹਨ। ਮਨਮੁਖ ਪ੍ਰਾਣੀ ਮੁਗਧ ਹੈ, ਜਿਹੜਾ ਮਨਮੁਖ ਪ੍ਰਾਣੀ ਹੈ, ਮਨਮੁਖ ਜੀਵ ਹੈ, ਉਹ ਤੇ ਮੁਗਧ ਅਰਥ ਮੂਰਖ ਹੈ, ਬੇਸਮਝ ਹੈ। ਨਾਮਹੀਣ ਪਰਮਾਏ, ਕਿਉਂਕਿ ਉਹ ਤੇ ਨਾਮ ਤੋਂ ਹੀਣਾ ਹੈ, ਪਰਮਾਏ ਉਹ ਐਵੇਂ ਭਰਮ ਦੇ ਚੱਕਰਾਂ ਵਿੱਚ ਪਿਆ ਹੋਇਆ ਹੈ।
ਬਿਨ ਗੁਰ ਮਨੁਆ ਨਾ ਟਿਕੈ, ਫਿਰ ਫਿਰ ਜੂਨੀ ਪਾਏ।
ਲੋ ਸਤਿਗੁਰੂ ਕਹਿੰਦੇ ਨੇ ਭਾਈ, ਜਿੰਨਾ ਕੋਈ ਆਦਮੀ ਨਗੁਰਾ ਰਹਿ ਕੇ ਕਿੰਨਾ ਵੀ ਜਗ ਯੋਗ ਆਦਿਕ ਸਾਧਨ ਕਰ ਲਵੇ, ਪਰ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਵੀ ਮਨ ਨਹੀਂ ਟਿਕ ਸਕਦਾ, ਫਿਰ ਫਿਰ ਜੂਨੀ ਪਾਏ। ਇਸੇ ਲਈ ਮੁੜ ਕੇ ਉਸ ਨੂੰ ਜੂਨਾਂ ਵਿੱਚ ਪੈਣਾ ਪੈਂਦਾ ਹੈ, ਕਿਉਂਕਿ ਮਨ ਬੜਾ ਚੰਚਲ ਹੈ। ਕਬੂ ਜੀਰਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ। ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਸਤਿਗੁਰੂ ਨੇ ਇਹ ਵੀ ਫਰਮਾਇਆ ਹੈ, ਮਨ ਹਟ ਤਰਫ ਨਾ ਜਿੱਪੀ ਜੇ ਬਹੁਤਾ ਕਾਲੇ। ਤਰਫ ਜਿਣੈ ਸਤ ਪਾਵਦੇ, ਜਾਂ ਨਾਨਕ ਸ਼ਬਦ ਵਿਚਾਰੇ। ਹੱਠ ਦੇ ਨਾਲ ਮਨ ਨੂੰ ਕਿਸੇ ਤਰ੍ਹਾਂ ਵੀ ਜਿੱਤਿਆ ਨਹੀਂ ਜਾ ਸਕਦਾ। ਤੁਸੀਂ ਹੱਠ ਦੇ ਨਾਲ ਆਪਣੇ ਮਨ ਨੂੰ ਆਖੋ ਵੀ ਅਸੀਂ ਮਨ ਨੂੰ ਅਸੀਂ ਕਾਬੂ ਕਰ ਲਵਾਂਗੇ, ਕਿਸੇ ਤਰ੍ਹਾਂ ਵੀ ਮਨ ਨਹੀਂ ਕਾਬੂ ਵਿੱਚ ਆ ਸਕਦਾ। ਮਨ ਕਾਬੂ ਵਿੱਚ ਕਿਵੇਂ ਆਉਂਦਾ? ਸਤਿਗੁਰੂ ਕਹਿੰਦੇ ਨੇ ਵੀ ਮਨ ਨੂੰ ਜੇ ਕਾਬੂ ਕਰਨਾ ਹੈ, ਤਰਫ ਜਿਨੈ ਸਤ ਪਾਓ ਦੇ। ਤੁਸੀਂ ਸੱਚੀ ਸੁੱਚੀ ਭਾਵਨਾ ਦੇ ਨਾਲ, ਪਿਆਰ ਦੇ ਨਾਲ ਆਪਣੇ ਮਨ ਨੂੰ ਸਮਝਾਓ, ਤਾਂ ਹੀ ਮਨ ਤੁਹਾਡਾ ਪਿੱਛੇ ਮੁੜੇਗਾ। ਅਤੇ ਜੇ ਤੁਸੀਂ ਹੱਠ ਦੇ ਨਾਲ, ਜਿੱਦ ਦੇ ਨਾਲ, ਹੰਕਾਰ ਦੇ ਨਾਲ ਆਖੋ ਅਸੀਂ ਆਪਣੇ ਮਨ ਨੂੰ ਆਪਣੇ ਪਿੱਛੇ ਲਾ ਲਈਏ, ਤਾਂ ਕਦੇ ਵੀ ਨਹੀਂ ਲੱਗੇਗਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਮਨ ਨਹੀਂ ਟਿਕ ਸਕਦਾ, ਤੇ ਮਨ ਨਾ ਟਿਕਣ ਕਰਕੇ ਮੁੜ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ।
ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ।
ਪੂਰਾ ਸਤਿਗੁਰੂ ਕਿਹਨਾਂ ਨੂੰ ਮਿਲਦਾ ਹੈ? ਹਜ਼ੂਰ ਕਹਿੰਦੇ ਨੇ ਜਿਨ੍ਹਾਂ ਤੇ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਆਪ ਦਇਆਲ ਹੁੰਦਾ ਹੈ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਆਪ ਪ੍ਰਸੰਨ ਹੁੰਦਾ ਹੈ, ਹਜ਼ੂਰ ਕਹਿੰਦੇ ਨੇ ਤਾਂ ਸਤਿਗੁਰ ਮਿਲਿਆ ਆਏ। ਤੇ ਫਿਰ ਉਹਨਾਂ ਨੂੰ ਪਾਈ ਆ ਕੇ ਸਤਿਗੁਰੂ ਮਿਲਿਆ ਹੈ, ਭਾਵ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪੂਰਾ ਸਤਿਗੁਰੂ ਮਿਲਦਾ ਹੈ।
ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁੱਖ ਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹ, ਨਾਮ ਦੀ ਸਿਫਤ ਸਲਾਹ ਕਰ, ਨਾਮ ਦੀ ਵਡਿਆਈ ਕਰ, ਇਹਦਾ ਫਲ ਜਨਮ ਮਰਨ ਦੁੱਖ ਜਾਏ, ਤੇਰਾ ਜਨਮ ਮਰਨ ਦਾ ਦੁੱਖ ਚਲਿਆ ਜਾਵੇਗਾ।
ਮਹੱਲਾ ਚੌਥਾ। ਗੁਰਸਾਲਾ ਹੀ ਆਪਣਾ ਬਹੁਵਿਧ ਰੰਗ ਸੁਭਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਵਰਣਨ ਕਰਦੇ ਹਨ, ਤੇ ਜਿਹੜੇ ਗੁਰਮੁਖ ਵਿਅਕਤੀ ਨੇ ਗੁਰਸਾਲਾ ਹੀ ਆਪਣਾ, ਉਹ ਆਪਣੇ ਗੁਰੂ ਨੂੰ ਸਲਾਹੁੰਦੇ ਨੇ ਬਹੁਵਿਧ ਰੰਗ ਸੁਭਾਏ ਤੇ ਬਹੁਤ ਤਰੀਕਿਆਂ ਦੇ ਨਾਲ, ਭਾਵ ਬੜੀਆਂ ਸੁੰਦਰ ਉਪਮਾ ਦੇ ਕੇ, ਬੜੀਆਂ ਉਕਤੀਆਂ ਜੁਕਤੀਆਂ ਦੇ ਨਾਲ, ਤੇ ਰੰਗ ਬੜੇ ਪ੍ਰੇਮ ਦੇ ਨਾਲ, ਤੇ ਸੁਭਾਏ ਦਾ ਅਰਥ ਹੈ ਵੀ ਸ਼ੁੱਧ ਭਾਵਨਾ ਤੇ ਪਿਆਰ ਦੇ ਨਾਲ। ਸ਼ੁੱਧ ਭਾਵਨਾ ਅਤੇ ਪ੍ਰੇਮ ਦੇ ਨਾਲ ਅਤੇ ਬਹੁਤ ਤਰੀਕਿਆਂ ਦੇ ਨਾਲ ਬੜੇ ਸੋਹਣੇ ਦ੍ਰਿਸ਼ਟਾਂਤ ਦੇ ਕੇ ਉਹ ਆਪਣੇ ਗੁਰੂ ਨੂੰ ਸਲਾਹੁੰਦੇ ਹਨ।
ਸਤਿਗੁਰੂ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਸੇਤੀ ਮਨ ਰੱਤਾ, ਕਿਉਂਕਿ ਉਹਨਾਂ ਦਾ ਮਨ ਹਮੇਸ਼ਾ ਸਤਿਗੁਰੂ ਦੇ ਨਾਲ, ਰੱਤਾ ਦਾ ਅਰਥ ਵੀ ਮਗਨ ਹੋਇਆ ਰਹਿੰਦਾ ਸਤਿਗੁਰੂ ਦੇ ਨਾਲ, ਸਤਿਗੁਰੂ ਦੇ ਪਿਆਰ ਵਿੱਚ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਰੱਖਿਆ ਬਣਤ ਬਣਾਏ, ਹਜ਼ੂਰ ਕਹਿੰਦੇ ਨੇ ਉਸ ਅਕਾਲ ਉਸ ਸਤਿਗੁਰੂ ਨੇ ਰੱਖਿਆ ਬਣਤ ਬਣਾਏ ਅਤੇ ਉਹਨਾਂ ਦੀ ਜਿਹੜੀ ਮਨ ਦੀ ਬਣਤਰ ਨੂੰ ਐਨ ਬਣਾ ਕੇ ਰੱਖਿਆ ਹੋਇਆ, ਕਿਉਂਕਿ ਜਿਹੜਾ ਸਾਡਾ ਮਨ ਹੈ ਇਹਦੀ ਜਿਹੜੀ ਬਣਤਰ ਹੈ ਅਤੇ ਇਹ ਬਣਾਉਣੀ ਪੈਂਦੀ ਹੈ। ਜਿਵੇਂ ਸਤਿਗੁਰੂ ਨੇ ਇੱਕ ਥਾਂ 'ਤੇ ਬਚਨ ਕੀਤਾ ਹੈ, ਗੁਰ ਕਾ ਸ਼ਬਦ ਬਣਾਵੋ ਇਹੋ ਮਨ, ਵੀ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਬਣਾਉਣਾ ਪੈਂਦਾ। ਅਤੇ ਹੁਣ ਤਾਂ ਸਾਡਾ ਮਨ ਜਿਵੇਂ ਕੋਈ ਅਨਘੜ ਪੱਥਰ ਪਿਆ ਹੋਵੇ ਉਹਦੇ ਵਾਂਗੂ ਹੀ ਹੈ, ਅਤੇ ਜਿਵੇਂ ਕੋਈ ਬੁੱਤ ਘਾੜਾ ਉਸ ਪੱਥਰ ਨੂੰ ਤਰਾਸ਼ ਤਰਾਸ਼ ਕੇ ਉਹਦੇ ਵਿੱਚੋਂ ਕੋਈ ਨਾ ਕੋਈ ਮੂਰਤੀ ਪ੍ਰਗਟ ਕਰ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦਾ ਵੀ ਰੂਪ ਨਿਖਾਰਨਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰ ਸੇਤੀ ਮਨ ਰਤਾ, ਉਹਨਾਂ ਗੁਰਮੁਖਾਂ ਦਾ ਮਨ ਸਤਿਗੁਰੂ ਦੇ ਪਿਆਰ ਵਿੱਚ ਰੰਗਿਆ ਹੋਇਆ ਹੁੰਦਾ ਹੈ, ਅਤੇ ਰੱਖਿਆ ਬਣਤ ਬਣਾਏ ਅਤੇ ਸਤਿਗੁਰੂ ਨੇ ਪਾਈ ਉਹਨਾਂ ਦੇ ਮਨ ਦੀ ਬਣਤਰ ਨੂੰ ਆਪ ਹੀ ਬਣਾ ਕੇ ਰੱਖਿਆ ਹੈ।
ਜਿਹਵਾ ਸਲਾਹੇ ਨਾ ਰਜਈ ਹਰ ਪ੍ਰੀਤਮ ਚਿਤ ਲਾਏ,
ਅਤੇ ਉਹਨਾਂ ਗੁਰਮੁਖਾਂ ਦੀ ਜਿਹਵਾ ਰਸਨਾ ਵਾਹਿਗੁਰੂ ਨੂੰ ਸਲਾਹੁੰਦੀ ਹੋਈ ਰੱਜਦੀ ਨਹੀਂ ਹੈ। ਹਰ ਪ੍ਰੀਤਮ ਚਿਤ ਲਾਏ, ਅਤੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਜੋੜੀ ਰੱਖਦੇ ਹਨ।
ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਤ੍ਰਿਪਤ ਹੈ ਹਰ ਰਸ ਖਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਕੇਵਲ ਨਾਮ ਦੀ ਹੀ ਭੁੱਖ ਹੁੰਦੀ ਹੈ, ਮਨ ਤ੍ਰਿਪਤ ਹੈ ਹਰ ਰਸ ਖਾਏ, ਅਤੇ ਫਿਰ ਉਹਨਾਂ ਦਾ ਜਿਹੜਾ ਮਨ ਹੈ ਵਾਹਿਗੁਰੂ ਦੇ ਨਾਮ ਰਸ ਨੂੰ ਖਾ ਕੇ ਤ੍ਰਿਪਤ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਭੁੱਖ ਹੀ ਨਾਮ ਦੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ, ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਇ ਚਲੀਐ ਦੁੱਖ। ਤੰਦਰੁਸਤੀ ਦੀ ਨਿਸ਼ਾਨੀ ਇਹੀ ਹੁੰਦੀ ਹੈ, ਜਦੋਂ ਆਦਮੀ ਨੂੰ ਚੰਗੀ ਭੁੱਖ ਲੱਗੇ ਅਤੇ ਚੰਗਾ ਭੋਜਨ ਰੱਜ ਕੇ ਛਕੇ ਅਤੇ ਹਜ਼ਮ ਹੋ ਜਾਵੇ, ਸਮਝ ਲਓ ਉਹ ਆਦਮੀ ਨਿਰੋਗ ਹੈ। ਅਤੇ ਬਿਮਾਰ ਆਦਮੀ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਉਹ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ, ਕਿਉਂਕਿ ਮਿਹਦੇ ਵਿੱਚ ਨੁਕਸ ਪੈ ਜਾਂਦਾ, ਗਰਮੀ ਪੈ ਜਾਂਦੀ ਹੈ, ਉਹ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ। ਫਿਰ ਉਹ ਡਾਕਟਰ ਉਸਨੂੰ ਦਵਾਈਆਂ ਦਿੰਦੇ ਨੇ, ਫਿਰ ਜਦੋਂ ਮਿਹਦਾ ਠੀਕ ਹੁੰਦਾ ਭੁੱਖ ਲੱਗਣ ਲੱਗ ਜਾਂਦੀ, ਕਹਿੰਦੇ ਲੈ ਵੀ ਹੁਣ ਇਹ ਤਕੜਾ ਹੋ ਗਿਆ, ਹੁਣ ਇਹ ਅਰੋਗ ਹੋ ਗਿਆ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਜਿੰਨਾ ਚਿਰ ਤੱਕ ਸਾਡੇ ਮਨ ਨੂੰ ਨਾਮ ਅਤੇ ਬਾਣੀ ਦੀ ਭੁੱਖ ਨਹੀਂ ਨਾ ਲੱਗਦੀ, ਬਾਣੀ ਪੜ੍ਹਨ ਨੂੰ ਮਨ ਨਹੀਂ ਚਾਹੁੰਦਾ ਅਤੇ ਸਿਮਰਨ ਵਾਸਤੇ ਮਨ ਨਹੀਂ ਤਿਆਰ ਹੁੰਦਾ, ਸਮਝ ਲਓ ਹਾਲੇ ਮਨ ਬਿਮਾਰ ਹੈ, ਮਨ ਦਾ ਹਾਜ਼ਮਾ ਠੀਕ ਨਹੀਂ ਹੈ। ਅਤੇ ਜਦੋਂ ਸਾਡੇ ਮਨ ਨੂੰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗੇ ਅਤੇ ਸਤਿਗੁਰੂ ਕਹਿੰਦੇ ਨੇ ਉਤ ਭੁੱਖੈ ਖਾਏ ਚਲੀਐ ਦੁੱਖ, ਅਤੇ ਜਦੋਂ ਮਨ ਨੂੰ ਨਾਮ ਦੀ ਭੁੱਖ ਲੱਗਦੀ ਹੈ ਅਤੇ ਫਿਰ ਨਾਮ ਦਾ ਭੋਜਨ ਛਕਣ ਦੇ ਨਾਲ ਸਾਰੇ ਦੁੱਖ ਇਸਦੇ ਚਲੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਨਾਮ ਦੀ ਭੁੱਖ ਹੁੰਦੀ ਹੈ ਅਤੇ ਫਿਰ ਉਹ ਵਾਹਿਗੁਰੂ ਦੇ ਨਾਮ ਰਸ ਨੂੰ ਖਾ ਕੇ ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ।
ਔੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਵੀ ਉਸ ਕਾਦਰ ਨੂੰ ਕਿਸ ਤਰ੍ਹਾਂ ਜਾਣਿਆ ਜਾਵੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੁਦਰਤ ਦੁਆਰਾ ਹੀ ਉਸ ਕਾਦਰ ਨੂੰ ਜਾਣਿਆ ਜਾ ਸਕਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਨੇ ਸੱਚ ਸੱਚਾ ਕੁਦਰਤ ਜਾਣੀਐ, ਵੀ ਉਹ ਸੱਚ ਨਿਸ਼ਚੇ ਕਰਕੇ ਜੋ ਸੱਚਾ ਅਕਾਲ ਪੁਰਖ ਹੈ ਅਤੇ ਉਹਦਾ ਉਂਝ ਨਹੀਂ ਪਤਾ ਲੱਗਦਾ, ਅਤੇ ਕੁਦਰਤ ਦੁਆਰਾ ਹੀ ਉਸਨੂੰ ਜਾਣੀਦਾ ਹੈ। ਦਿਨ ਰਾਤੀ ਜਿਨ ਬਣਾਈਆ, ਆਹ ਵੇਖੋ ਜਿਸ ਵਾਹਿਗੁਰੂ ਨੇ ਦਿਨ ਅਤੇ ਰਾਤ ਬਣਾਏ ਨੇ, ਇਸ ਲਈ ਉਹ ਕੋਈ ਨਾ ਕੋਈ ਹੈ ਨਾ ਜਿਸਨੇ ਦਿਨ ਅਤੇ ਰਾਤ ਬਣਾਏ ਨੇ। ਸਮੇਂ ਨਾਲ ਸੂਰਜ ਚੜ੍ਹਦਾ ਹੈ, ਛਿਪ ਜਾਂਦਾ ਹੈ, ਰਾਤ ਆਉਂਦੀ ਹੈ, ਚਲੀ ਜਾਂਦੀ ਹੈ, ਦਿਨ ਚੜ੍ਹਦਾ ਹੈ, ਇਹ ਕਿਸੇ ਨਿਯਮ ਦੇ ਵਿੱਚ ਸਾਰਾ ਕੁਛ ਹੋ ਰਿਹਾ ਨਾ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਦਿਨ ਅਤੇ ਰਾਤਾਂ ਬਣਾਈਆਂ ਨੇ ਉਹ ਕਾਦਰ ਕੁਦਰਤ ਦੁਆਰਾ ਹੀ ਜਾਣੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਗਏ ਜਿਸ ਦਾ ਨਾਮ ਮੁਨਾਫਿਕ ਦੇਸ਼ ਲਿਖਿਆ ਹੋਇਆ। ਜਿਹੜੇ ਉੱਥੇ ਰਹਿਣ ਵਾਲੇ ਲੋਕ ਬੜੇ ਉਜੜ ਕਿਸਮ ਦੇ ਸਨ ਅਤੇ ਉਹਨਾਂ ਨੂੰ ਕੋਈ ਰੱਬ ਦੇ ਨਾਂ ਦਾ ਪਤਾ ਤੱਕ ਵੀ ਨਹੀਂ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਦੇਸ਼ ਵਿੱਚ ਗਏ, ਇਹ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਬੈਠੇ ਸਨ ਅਤੇ ਕੀ ਵੇਖਿਆ ਵੀ ਕਾਫ਼ੀ ਉਹਨਾਂ ਦਿਨਾਂ ਦੇ ਵਿੱਚ ਔੜ ਲੱਗੀ ਹੋਈ ਸੀ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਖੇਤੀਬਾੜੀ ਸੀ ਉਹ ਮੀਂਹ ਦੇ ਪਾਣੀ 'ਤੇ ਹੀ ਨਿਰਭਰ ਹੁੰਦੀ ਸੀ ਅਤੇ ਹੁਣ ਵੀ ਅਕਸਰ ਮੀਂਹ ਦੇ ਪਾਣੀ ਦੀ ਤਾਂ ਹਮੇਸ਼ਾ ਲੋੜ ਰਹਿੰਦੀ ਰਹਿੰਦੀ ਹੈ। ਚਲੋ ਠੀਕ ਹੈ, ਕੁਛ ਹੋਰ ਬਦਲਵੇਂ ਪ੍ਰਬੰਧ ਵੀ ਅਸਾਂ ਕਰ ਲਏ ਨੇ, ਪਰ ਫਿਰ ਵੀ ਮੀਂਹ ਤੋਂ ਬਿਨਾਂ ਤਾਂ ਸਰਦਾ ਨਹੀਂ ਹੈ। ਹੁਣ ਪੁਰਾਣੇ ਸਮੇਂ ਵਿੱਚ ਤਾਂ ਬਿਲਕੁਲ ਖੇਤੀ ਹੁੰਦੀ ਮੀਂਹ ਦੇ ਨਿਰਭਰ ਸੀ, ਹੁਣ ਉਹ ਮੀਂਹ ਨਹੀਂ ਸੀ ਪੈ ਰਿਹਾ ਅਤੇ ਮੀਂਹ ਨਾ ਪੈਣ ਕਰਕੇ ਲੋਕ ਬੜੇ ਆਵਾਜ਼ਾਰ ਸਨ ਵੀ ਹੁਣ ਅਸੀਂ ਕਿਵੇਂ ਖੇਤੀ ਬੀਜਾਂਗੇ, ਕਿਵੇਂ ਅਸੀਂ ਗਾਂ ਜੀਵਨ ਦਾ ਨਿਰਵਾਹ ਕਰਾਂਗੇ, ਕੀ ਖਾਵਾਂਗੇ, ਕਿਵੇਂ ਸਾਡਾ ਅੱਗੇ ਪਾਲਣ ਪੋਸ਼ਣ ਹੋਵੇਗਾ, ਇਸ ਗੱਲ ਦੀ ਬੜੀ ਚਿੰਤਾ ਸੀ। ਜਿਸ ਖੇਤ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਸਨ ਉਸ ਖੇਤ ਦਾ ਮਾਲਕ ਜ਼ਿਮੀਂਦਾਰ ਅਚਾਨਕ ਆਪਣੇ ਖੇਤ ਗੇੜਾ ਮਾਰਨ ਵਾਸਤੇ ਆਇਆ ਅਤੇ ਉਸਨੇ ਵੇਖਿਆ ਵੀ ਗੁਰੂ ਮਹਾਰਾਜ ਬੈਠੇ ਨੇ, ਨਾਲ ਭਾਈ ਬਾਲਾ ਅਤੇ ਮਰਦਾਨਾ ਦੋ ਸਾਥੀ ਹੋਰ ਨੇ। ਚਿਹਰਾ ਬੜਾ ਉਦਾਸ ਹੈ ਅਤੇ ਆ ਕੇ ਸਤਿਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਬਹਿ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਕਹਿਣ ਲੱਗੇ, ਭਲਿਆ ਲੋਕਾ, ਤੇਰਾ ਚਿਹਰਾ ਬੜਾ ਉਦਾਸ ਹੈ, ਕੀ ਗੱਲ ਹੈ? ਕਹਿਣ ਲੱਗਾ, ਮਹਾਰਾਜ ਚਿਹਰਾ ਤਾਂ ਉਦਾਸ ਹੋਣਾ ਹੀ ਹੋਣਾ ਹੈ, ਐਤਕੀ ਮੀਂਹ ਨਹੀਂ ਪੈ ਰਿਹਾ ਅਤੇ ਹੁਣ ਅਸੀਂ ਜ਼ਿਮੀਂਦਾਰ ਲੋਕ ਹਾਂ, ਬੀਜਦੇ ਹਾਂ ਅਤੇ ਉਹੀ ਖਾਂਦੇ ਹਾਂ, ਹੁਣ ਮੀਂਹ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ, ਇਸ ਲਈ ਖੇਤੀ ਦੇ ਲਈ ਮੀਂਹ ਦੀ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰ ਐਤਕੀ ਐਸੀ ਔੜ ਲੱਗੀ ਹੈ, ਮੀਂਹ ਪੈਣ ਵਿੱਚ ਹੀ ਨਹੀਂ ਆ ਰਿਹਾ ਅਤੇ ਹੁਣ ਤਾਂ ਸਾਨੂੰ ਆਪਣੇ ਜੀਵਨ ਦਾ, ਰੁਜ਼ਗਾਰ ਦਾ, ਉਪਜੀਵਿਕਾ ਦਾ ਫਿਕਰ ਬਣਿਆ ਹੋਇਆ। ਜਦੋਂ ਇਹ ਗੱਲ ਗੁਰੂ ਮਹਾਰਾਜ ਨੇ ਸੁਣੀ ਅਤੇ ਕਹਿਣ ਲੱਗੇ, ਭਾਈ ਤੁਸੀਂ ਉਸ ਕਰਤਾਰ ਨੂੰ ਯਾਦ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ, ਕਹਿੰਦਾ ਉਹ ਤੁਹਾਡਾ ਅਕਾਲ ਪੁਰਖ, ਤੁਹਾਡਾ ਕਰਤਾਰ ਹੈ ਕਿੱਥੇ? ਅਸਾਂ ਤਾਂ ਉਹਦੇ ਬਾਰੇ ਕਦੇ ਸੁਣਿਆ ਹੀ ਨਹੀਂ। ਚਲੋ ਜੇ ਉਹਦੇ ਵਿੱਚ ਕੋਈ ਸ਼ਕਤੀ ਹੈ, ਉਹ ਮੀਂਹ ਦੇ ਸਕਦਾ ਹੈ, ਤਾਂ ਸਾਨੂੰ ਦੱਸੋ, ਅਸੀਂ ਉਹਦੀ ਮਿਹਨਤ ਕਰ ਲੈਂਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ ਉਹ ਕਰਤਾਰ ਇਸ ਤਰ੍ਹਾਂ ਦਾ ਨਹੀਂ ਜਿਵੇਂ ਤੁਸੀਂ ਸਮਝਦੇ ਹੋ, ਉਹ ਤਾਂ ਸਭ ਥਾਵਾਂ 'ਤੇ ਹਾਜ਼ਰ ਨਾਜ਼ਰ ਹੈ। ਕਿ ਸਰਬੱਤਰ ਦੇਸਾ ਹੈ, ਕਿ ਸਰਬੱਤਰ ਪੇਸਾ ਹੈ, ਕਿ ਸਰਬੱਤਰ ਕੱਲ ਹੈ, ਕਿ ਸਰਬੱਤਰ ਪਲ ਹੈ, ਉਹ ਤਾਂ ਸਭ ਥਾਵਾਂ 'ਤੇ ਹਾਜ਼ਰ ਹੈ। ਤੁਸੀਂ ਉਹਨੂੰ ਬਸ ਆਪਣੇ ਧਿਆਨ ਨੂੰ ਕੇਂਦਰਿਤ ਕਰਕੇ ਉਸਨੂੰ ਚੇਤੇ ਕਰੋ, ਉਸੇ ਵੇਲੇ ਉਹ ਜੋ ਮੰਗੋਗੇ ਦੇ ਦਿੰਦਾ ਹੈ। ਇਹ ਗੱਲ ਸੁਣ ਕੇ ਬੜਾ ਪ੍ਰਭਾਵਿਤ ਹੋਇਆ, ਕਹਿਣ ਲੱਗਾ, ਕਹਿੰਦਾ ਮਹਾਰਾਜ ਫਿਰ ਦੱਸੋ ਵੀ ਹੁਣ ਸਾਨੂੰ ਤਾਂ ਆਪਣੀ ਰੋਜ਼ੀ ਰੋਟੀ ਦਾ ਫਿਕਰ ਪਿਆ ਹੋਇਆ, ਵੀ ਦੱਸੋ ਉਹ ਸਾਡਾ ਫਿਕਰ ਕਿਵੇਂ ਦੂਰ ਹੋ ਸਕਦਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੂੰ ਇਉਂ ਕਰ, ਸਾਡਾ ਬਚਨ ਮੰਨ, ਅਤੇ ਤੂੰ ਇੱਥੇ ਆਪਣੇ ਖੇਤ ਵਿੱਚ ਲਿਆ ਕੇ ਜਿਹੜੀ ਵੀ ਫਸਲ ਬੀਜਣੀ ਆ ਬੀਜ ਦੇ। ਉਹ ਕਹਿੰਦਾ ਮਹਾਰਾਜ ਮੀਂਹ ਤਾਂ ਪਿਆ ਨਹੀਂ, ਰੌਣੀ ਤੋਂ ਬਿਨਾਂ ਤਾਂ ਕੋਈ ਫਸਲ ਹੁੰਦੀ ਹੀ ਨਹੀਂ। ਗੁਰੂ ਮਹਾਰਾਜ ਕਹਿਣ ਲੱਗੇ, ਇਹ ਕੁਦਰਤ ਦਾ ਕ੍ਰਿਸ਼ਮਾ ਹੈ, ਇਹ ਇੱਕ ਰੱਬ ਦੀ ਕਿਰਪਾ ਹੈ, ਤੂੰ ਲਿਆ ਕੇ ਕਣਕ ਦਾ ਵੀ ਬੀਜ ਬੀਜ ਦੇ ਅਤੇ ਬਾਕੀ ਜ਼ਿੰਮੇਦਾਰੀ ਸਾਡੀ ਹੋਵੇਗੀ। ਇਹ ਕਹਿਣ ਲੱਗਾ, ਕਿਧਰੇ ਇਹ ਨਾ ਹੋਵੇ ਮੇਰਾ ਮੂਲ ਵੀ ਐਵੇਂ ਜਾਵੇ। ਗੁਰੂ ਮਹਾਰਾਜ ਕਹਿੰਦੇ, ਜੇ ਇਹ ਗੱਲ ਹੋਈ ਮੂਲ ਦੇ ਅਸੀਂ ਜਾਮਨ ਹਾਂ, ਮੂਲ ਤੇਰਾ ਅਸੀਂ ਵਾਪਸ ਕਰਾਂਗੇ, ਪਰ ਤੂੰ ਸਾਡਾ ਬਚਨ ਮੰਨ। ਇਹ ਹੁਣ ਜਦੋਂ ਘਰ ਗਿਆ ਅਤੇ ਲੋਕ ਸੱਥਾਂ ਵਿੱਚ ਬੈਠੇ ਗੱਲਾਂ ਕਰਦੇ ਸਨ ਅਤੇ ਇਹਨੇ ਹਲ ਜੋੜਿਆ ਅਤੇ ਕਣਕ ਦਾ ਬੀਜ ਚੁੱਕਿਆ ਅਤੇ ਜਦੋਂ ਤੁਰਿਆ, ਲੋਕ ਉਹਨੂੰ ਹੱਸਣ ਲੱਗੇ, ਕਹਿੰਦੇ ਓਏ ਪਾਗਲਾ, ਕੀ ਕਾਰਨ ਚੱਲਿਆ? ਕਹਿੰਦਾ ਮੈਂ ਤਾਂ ਕਣਕ ਬੀਜਣ ਚੱਲਿਆ। ਕਹਿੰਦੇ ਉਹ ਮੀਂਹ ਪਿਆ ਨਹੀਂ ਤਾਂ ਕਣਕ ਕਾਹਦੀ ਬੀਜੇਗਾ, ਤੇਰਾ ਤਾਂ ਬੀਜ ਵੀ ਖਰਾਬ ਹੋ ਜਾਣਾ। ਅਤੇ ਇਹ ਗੱਲ ਸੁਣ ਕੇ ਵਾਪਸ ਮੁੜ ਗਿਆ ਅਤੇ ਫਿਰ ਸਤਿਗੁਰੂ ਦੇ ਕੋਲ ਆਇਆ, ਕਹਿੰਦਾ ਮਹਾਰਾਜ ਲੋਕ ਤਾਂ ਮੈਨੂੰ ਮਖੌਲ ਕਰਦੇ ਨੇ। ਗੁਰੂ ਮਹਾਰਾਜ ਕਹਿੰਦੇ, ਜਾਂ ਤਾਂ ਸਾਡਾ ਬਚਨ ਮੰਨ ਲੈ ਜਾਂ ਫਿਰ ਲੋਕਾਂ ਦੀ ਗੱਲ ਸੁਣ ਲੈ। ਕਹਿੰਦਾ ਮਹਾਰਾਜ ਚਲੋ ਮੈਂ ਤਾਂ ਤੁਹਾਡਾ ਬਚਨ ਮੰਨਦਾ। ਅਤੇ ਉਹਨੇ ਬਿਨਾਂ ਲੋਕਾਂ ਦੀ ਪਰਵਾਹ ਕੀਤਿਆਂ ਅਤੇ ਹਲ ਵਾਹ ਕੇ ਵਾਹਿਗੁਰੂ ਦਾ ਨਾਮ ਲੈ ਕੇ ਕਣਕ ਬੀਜ ਦਿੱਤੀ। ਅਤੇ ਹੁਣ ਮਨ ਦੇ ਵਿੱਚ ਬੜਾ ਇਸ ਗੱਲ ਦੇ ਲਈ ਹੈਰਾਨ ਹੈ ਵੀ ਮੈਂ ਹੁਣ ਸੁੱਕੇ ਖੇਤ ਵਿੱਚ ਫਸਲ ਬੀਜੀ ਹੈ ਅਤੇ ਕਿਵੇਂ ਹਰੀ ਹੋਵੇਗੀ? ਅਤੇ ਜਦੋਂ ਉਹ ਫਸਲ ਬੀਜ ਕੇ ਰਾਤ ਨੂੰ ਆਪਣੇ ਘਰ ਵਾਪਸ ਮੁੜ ਕੇ ਗਿਆ ਅਤੇ ਮਨ ਵਿੱਚ ਸੋਚਦਾ ਹੈ ਬਈ ਹੁਣ ਪਤਾ ਲੱਗੇਗਾ ਵੀ ਇਹ ਜਿਹੜੇ ਅਸਲੀ ਸਾਧੂ ਨੇ ਕਿ ਜਾਂ ਐਵੇਂ ਨਕਲੀ ਨੇ। ਜੇ ਤਾਂ ਖੇਤ ਉੱਗ ਪਿਆ, ਫਸਲ ਹਰੀ ਭਰੀ ਹੋ ਗਈ, ਫਿਰ ਤਾਂ ਜ਼ਰੂਰ ਇਹ ਕਰਾਮਾਤੀ ਨੇ। ਅਤੇ ਜੇ ਮੇਰਾ ਬੀਜ ਐਵੇਂ ਚਲਾ ਗਿਆ ਤਾਂ ਕਹਿੰਦਾ ਫਿਰ ਖਹਿੜਾ ਮੈਂ ਵੀ ਨਹੀਂ ਛੱਡਣਾ, ਮੂਲ ਉਹਨਾਂ ਕੋਲੋਂ ਮੈਂ ਵੀ ਲਵਾਂਗਾ। ਇਉਂ ਮਨ ਵਿੱਚ ਸੋਚਦਾ ਜਾ ਰਿਹਾ ਹੈ ਅਤੇ ਰਾਤ ਨੂੰ ਇਹੀ ਸੋਚਾਂ ਸੋਚਦਾ ਹੋਇਆ ਸੌ ਗਿਆ। ਅਤੇ ਜਦੋਂ ਸਵੇਰੇ ਉੱਠਿਆ ਤਾਂ ਪਹਿਲਾਂ ਖਿਆਲ ਇਹੀ ਆਇਆ ਵੀ ਚਲੋ ਪਹਿਲਾਂ ਖੇਤ ਗੇੜਾ ਮਾਰ ਕੇ ਦੇਖੀਏ ਕਿ ਨਾਲੇ ਤਾਂ ਫਸਲਵਾੜੀ ਦਾ ਹਾਲ ਵੇਖਾਂਗੇ, ਨਾਲੇ ਉਹ ਸਾਧੂ ਨੂੰ ਮਹਾਂਪੁਰਖਾਂ ਨੂੰ ਜਾ ਕੇ ਮਿਲਾਂਗੇ। ਅਤੇ ਹੁਣ ਜਿੱਥੇ ਸਤਿਗੁਰੂ ਮਹਾਰਾਜ ਦੇ ਚਰਨ ਪਏ ਹੋਣ, ਸਤਿਗੁਰੂ ਦੀ ਬਾਣੀ ਪਿੱਛੇ ਆਈ ਸੀ, ਸਾ ਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਸਤਿਗੁਰੂ ਦੇ ਚਰਨ ਪੈ ਜਾਣ ਤਾਂ ਉੱਥੇ ਕਿਸ ਗੱਲ ਦੀ ਘਾਟ ਰਹਿ ਸਕਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਉਹ ਜਦੋਂ ਜ਼ਿਮੀਂਦਾਰ ਆਪਣੇ ਖੇਤ ਵੱਲ ਗਿਆ ਅਤੇ ਉਹ ਜਿੰਨਾ ਉਹਦਾ ਖੇਤ ਸੀਗਾ ਐਨ ਹਰਾ ਭਰਾ ਦੂਰੋਂ ਦਿਸਣ ਲੱਗਿਆ ਅਤੇ ਕਣਕ ਲਹਿ ਲਹਾ ਰਹੀ ਹੈ, ਬੜਾ ਖੁਸ਼ ਹੈ। ਕਹਿੰਦਾ ਵੀ ਇਹ ਤਾਂ ਬੜੀ ਇਹਨਾਂ ਨੇ ਕਰਾਮਾਤ ਕਰਕੇ ਵਿਖਾਈ। ਅਤੇ ਜਦੋਂ ਹੋਰ ਪਿੰਡ ਵਾਲਿਆਂ ਨੂੰ ਪਤਾ ਲੱਗਿਆ, ਕਹਿੰਦੇ ਬਈ ਫਲਾਨੇ ਦਾ ਤਾਂ ਖੇਤ ਵੀ ਉੱਗਿਆ ਹੋਇਆ ਹੈ, ਬੜੀ ਸੋਹਣੀ ਫਸਲ ਖੜੀ ਹੈ, ਮੀਂਹ ਕੋਈ ਪਿਆ ਨਹੀਂ, ਵੀ ਉਹ ਸਾਧ ਨੇ ਕੀ ਜਾਦੂ ਮਾਰ ਦਿੱਤਾ। ਲੋਕ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਕੋਲ ਆਏ ਅਤੇ ਕਹਿਣ ਲੱਗੇ ਬਈ ਤੁਸੀਂ ਇਹ ਕਿਵੇਂ ਇਸ ਖੇਤ ਨੂੰ ਹਰਾ ਭਰਾ ਕੀਤਾ ਹੈ? ਗੁਰੂ ਮਹਾਰਾਜ ਕਹਿੰਦੇ ਇਹ ਸਾਰੀ ਉਸ ਕਰਤਾਰ ਦੀ ਕਿਰਪਾ ਹੈ, ਇਹ ਉਸ ਨਿਰੰਕਾਰ ਦੀ ਕਿਰਪਾ ਹੈ। ਇਹਨੇ ਉਸ ਪਰਮੇਸ਼ਰ ਦਾ ਨਾਮ ਲੈ ਕੇ, ਉਹਦੇ ਚਰਨਾਂ ਦੀ ਓਟ ਲੈ ਕੇ ਇਹਨੇ ਕਣਕ ਬੀਜੀ ਸੀ ਅਤੇ ਵਾਹਿਗੁਰੂ ਨੇ ਹਰੀ ਭਰੀ ਕਰ ਦਿੱਤੀ, ਇਸ ਲਈ ਇਹ ਉਹ ਸਾਰੀ ਉਹਦੀ ਕਿਰਪਾ ਹੈ। ਇਹ ਕਹਿਣ ਲੱਗੇ ਉਹ ਕਿੱਥੇ ਆ ਕਰਤਾਰ, ਕਿੱਥੇ ਆ ਨਿਰੰਕਾਰ? ਅਤੇ ਸਤਿਗੁਰੂ ਕਹਿਣ ਲੱਗੇ ਭਾਈ ਆਏ ਤਾਂ ਉਹ ਦਿਸਦਾ ਨਹੀਂ, ਉਹਨੂੰ ਤਾਂ ਕੁਦਰਤ ਦੁਆਰਾ ਜਾਣਿਆ ਜਾਂਦਾ। ਇਹ ਹੈਰਾਨ ਹੋ ਕੇ ਕਹਿਣ ਲੱਗੇ ਕੁਦਰਤ ਕਿਸ ਬਲਾ ਦਾ ਨਾਮ ਹੈ, ਇਹਨਾਂ ਨੂੰ ਕੁਦਰਤ ਬਾਰੇ ਵੀ ਕੁਝ ਨਹੀਂ ਸੀ ਪਤਾ। ਅਤੇ ਗੁਰੂ ਮਹਾਰਾਜ ਕਹਿਣ ਲੱਗੇ ਅੱਛਾ ਕੁਦਰਤ ਦਾ ਕ੍ਰਿਸ਼ਮਾ ਦੇਖਣਾ ਹੈ? ਕਹਿੰਦੇ ਹਾਂ ਜੀ। ਅਤੇ ਗੁਰੂ ਮਹਾਰਾਜ ਕਹਿੰਦੇ ਚੰਗਾ, ਉਹ ਜਿਹੜਾ ਕਣਕ ਦਾ ਹਰਾ ਭਰਾ ਖੇਤ ਖੜਾ ਸੀ, ਕਹਿੰਦੇ ਇਹਦੇ ਵਿੱਚੋਂ ਕੁਛ ਬੂਟੇ ਪੁੱਟ ਕੇ ਲਿਆਓ। ਇੱਕ ਜਣਾ ਉੱਠਿਆ, ਕੁਛ ਬੂਟੇ ਪੱਟ ਕੇ ਅਤੇ ਗੁਰੂ ਮਹਾਰਾਜ ਦੇ ਕੋਲ ਲੈ। ਜਦੋਂ ਉਹ ਬੂਟੇ ਪੱਟੇ ਉਹਦੇ ਹੇਠਾਂ ਅਤੇ ਉਹ ਅੱਗ ਦੇ ਅੰਗਿਆਰ ਤਪ ਰਹੇ ਸਨ, ਕਿਉਂਕਿ ਜਿਵੇਂ ਧਰਤੀ ਦੇ ਹੇਠਾਂ ਵੀ ਅਤੇ ਉਹ ਲਾਵਾ ਫੁੱਟਦਾ ਨਾ, ਅੱਗ ਹੁੰਦੀ ਹੈ, ਇਹ ਕੁਦਰਤ ਦੇ ਕ੍ਰਿਸ਼ਮੇ ਹੁੰਦੇ ਨੇ। ਅਤੇ ਹੇਠਾਂ ਅੱਗ ਉੱਥੇ ਅੰਗਿਆਰ ਮੱਚਦੇ ਦਿਖਾਈ ਦੇ ਰਹੇ ਨੇ ਅਤੇ ਉੱਤੇ ਉਹ ਕਣਕ ਦੀ ਫਸਲ ਹਰੀ ਭਰੀ ਖੜੀ ਹੈ। ਅਤੇ ਸਾਰੇ ਲੋਕ ਵੇਖ ਕੇ ਬੜੇ ਹੈਰਾਨ ਹੁੰਦੇ ਨੇ, ਕਹਿੰਦੇ ਵੀ ਇਹ ਕੀ ਕੌਤਕ ਹੈ? ਗੁਰੂ ਮਹਾਰਾਜ ਕਹਿੰਦੇ ਇਹੀ ਤਾਂ ਰੱਬ ਦੀ ਕੁਦਰਤ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ, ਸਾਰੀ ਬਨਸਪਤੀ ਵਿੱਚ ਅੱਗ ਪੈਦਾ ਕੀਤੀ ਹੈ ਅਤੇ ਉਸ ਨੂੰ ਕੁਦਰਤ ਦੁਆਰਾ ਹੀ ਜਾਣਿਆ ਜਾਂਦਾ। ਅਤੇ ਫਿਰ ਉਹ ਸਾਰੇ ਲੋਕ ਗੁਰੂ ਮਹਾਰਾਜ ਦੇ ਚਰਨੀ ਪਏ ਅਤੇ ਸਾਰੇ ਗੁਰਸਿੱਖ ਬਣੇ ਅਤੇ ਸਾਰਿਆਂ ਨੇ ਚਰਨਾਮ੍ਰਿਤ ਲਿਆ ਅਤੇ ਸਾਰਿਆਂ ਨੇ ਨਾਮ ਦੀ ਦਾਤ ਪ੍ਰਾਪਤ ਕੀਤੀ। ਅਤੇ ਫਿਰ ਸਤਿਗੁਰੂ ਮਹਾਰਾਜ ਨੇ ਉਹਨਾਂ ਲਈ ਅਰਦਾਸ ਕੀਤੀ, ਅਰਦਾਸ ਦਾ ਫਲ ਇਹ ਹੋਇਆ ਮੀਂਹ ਪਿਆ ਅਤੇ ਸਾਰੇ ਲੋਕ ਖੁਸ਼ੀ ਹੋਏ ਅਤੇ ਸਾਰਿਆਂ ਨੂੰ ਆਪਣਾ ਜਨ ਜੀਵਨ, ਸਾਰਿਆਂ ਦਾ ਜੋ ਪਹਿਲਾਂ ਡਾਵਾਂ ਡੋਲ ਹੋ ਚੁੱਕਿਆ ਸੀ, ਸਾਰਿਆਂ ਨੂੰ ਧੀਰਜ ਮਿਲਿਆ, ਸਥਿਰਤਾ ਪ੍ਰਾਪਤ ਹੋਈ। ਸੋ ਇੱਥੇ ਹਜ਼ੂਰ ਕਹਿੰਦੇ ਨੇ ਭਾਈ ਉਹ ਸੱਚਾ ਵਾਹਿਗੁਰੂ ਕੁਦਰਤ ਦੁਆਰਾ ਜਾਣਿਆ ਜਾਂਦਾ ਹੈ। ਸੱਚ ਨਿਸ਼ਚੇ ਕਰਕੇ ਉਹ ਸੱਚਾ ਵਾਹਿਗੁਰੂ ਕੁਦਰਤ ਦੁਆਰਾ ਜਾਣਿਆ ਜਾਂਦਾ ਹੈ, ਜਿਸਨੇ ਵੀ ਦਿਨ ਵੀ ਤੇ ਇਹ ਰਾਤਾਂ ਬਣਾਈਆਂ ਹਨ।
ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੋ ਸੱਚ ਸਲਾਹੀ ਸਦਾ ਸਦਾ। ਭਾਈ ਉਹ ਗੁਰਮੁਖ ਪਿਆਰੇ ਉਹ ਸੱਚ ਸਰੂਪ ਵਾਹਿਗੁਰੂ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਸਲਾਹੁੰਦੇ ਨੇ। ਸੱਚ ਸੱਚੇ ਕੀਆਂ ਵਡਿਆਈਆਂ, ਸੱਚ ਨਿਸ਼ਚੇ ਕਰਕੇ ਸੱਚੇ ਅਕਾਲ ਪੁਰਖ ਦੀਆਂ ਵਡਿਆਈਆਂ ਵੀ ਭਾਈ ਹਮੇਸ਼ਾ ਕਰਦੇ ਹਨ।
ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ।
ਹਜ਼ੂਰ ਕਹਿੰਦੇ ਨੇ ਸਲਾਹੀ ਸੱਚ ਉਹ ਸੱਚ ਸਰੂਪ ਵਾਹਿਗੁਰੂ ਸਲਾਹੁਣ ਯੋਗ ਹੈ ਅਤੇ ਸਲਾਹ ਸੱਚ ਉਹਦੀ ਸਿਫਤ ਸਲਾਹ ਵੀ ਸੱਚੀ ਹੈ। ਸੱਚ ਕੀਮਤ ਕਿਨੈ ਨਾ ਪਾਈਆ, ਵੀ ਉਹ ਸੱਚ ਸਰੂਪ ਵਾਹਿਗੁਰੂ ਦੀ ਕੀਮਤ ਪਾਈ ਕਿਸੇ ਨੇ ਵੀ ਨਹੀਂ ਪਾਈ। ਉਹ ਵਾਹਿਗੁਰੂ ਕਿਵੇਂ ਮਿਲਦਾ ਹੈ, ਕਿਸ ਸਾਧਨ ਦੇ ਨਾਲ ਮਿਲਦਾ ਹੈ, ਕਿਹੜੇ ਢੰਗ ਕਿਹੜੀ ਯੁਕਤੀ ਨਾਲ ਮਿਲਦਾ ਹੈ, ਇਸ ਕੀਮਤ ਨੂੰ ਕਿਸੇ ਨੇ ਨਹੀਂ ਪ੍ਰਾਪਤ ਕੀਤਾ।
ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈ ਆ।
ਲੋ ਹਜ਼ੂਰ ਇਸ ਦਾ ਅੱਗੇ ਸਮਾਧਾਨ ਕਰਦੇ ਨੇ, ਕਹਿੰਦੇ ਜਦੋਂ ਭਾਈ ਕਿਸੇ ਨੂੰ ਪੂਰਾ ਸਤਿਗੁਰੂ ਮਿਲ ਗਿਆ, ਜਿਸ ਨੂੰ ਪੂਰਾ ਸਤਿਗੁਰੂ ਮਿਲ ਗਿਆ ਤਾਂ ਹਾਜ਼ਰ ਨਦਰੀ ਆਈ ਆ, ਅਤੇ ਫਿਰ ਉਹਨੂੰ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਐਨ ਅੱਖਾਂ ਦੇ ਸਾਹਮਣੇ ਪ੍ਰਤੱਖ ਦਿਸਣ ਲੱਗ ਜਾਂਦੀਆਂ ਨੇ, ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਆਪਣੀਆਂ ਅੱਖਾਂ ਦੇ ਨਾਲ ਸਭ ਵਡਿਆਈਆਂ ਨੂੰ ਵੇਖ ਕੇ ਫਿਰ ਉਹਦੀ ਸਿਫਤ ਸਲਾਹ ਕਰਦਾ ਹੈ।
ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾਂ ਭੁੱਖਾਂ ਸਭ ਗਵਾਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਗੁਰਮੁਖ ਜਿਨੀ ਸਲਾਹਿਆ, ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ ਗੁਰੂ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹਿਆ ਹੈ। ਸੱਚ ਗੁਰਮੁਖ ਜਿਨੀ ਸਲਾਹਿਆ, ਜਿਨ੍ਹਾਂ ਨੇ ਗੁਰੂ ਦੁਆਰਾ ਉਹ ਸੱਚ ਸਰੂਪ ਵਾਹਿਗੁਰੂ ਨੂੰ ਸਲਾਹਿਆ ਹੈ, ਤਿਨ੍ਹਾਂ ਭੁੱਖਾਂ ਸਭ ਗਵਾਈਆਂ, ਫਿਰ ਉਹਨਾਂ ਦੀਆਂ ਸਾਰੀਆਂ ਭੁੱਖਾਂ ਵਾਹਿਗੁਰੂ ਪਰਮੇਸ਼ਰ ਨੇ ਗਵਾ ਦਿੱਤੀਆਂ। ਭਾਵ ਜਦੋਂ ਕੋਈ ਉਹ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਉਹਦੀ ਕੀਰਤਨ ਭਗਤੀ ਨਾਲ ਜੁੜਦਾ ਹੈ, ਅਤੇ ਉਹਨੂੰ ਫਿਰ ਆਤਮਕ ਤ੍ਰਿਪਤੀ ਮਿਲ ਜਾਂਦੀ ਹੈ, ਜਿਹਦੇ ਨਾਲ ਸਾਰੀਆਂ ਭੁੱਖਾਂ ਉਸਦੀਆਂ ਚਲੀਆਂ ਜਾਂਦੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈ ਆ। ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾਂ ਭੁੱਖਾਂ ਸਭ ਗਵਾਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।